Thank you. tartışılır. Kapsam Wi-Fi. Yapıya bir saat bu gece kültür arıyor. Kontrol var. ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ
ਬਿਰਦ ਪਛਾਣਿਆ
ਫਿਰ ਇਸ ਨੀਲੇ ਗੁੰਬਦ ਬਾਹਰ ਨੀਲੇ ਅਸਮਾਨ ਹੇਠਾਂ ਹੁੰਦਾ ਹੈ, ਤੈਨੂੰ ਸੰਸਾਰ ਤੇ ਆਉਣ ਦਾ ਲਾਭ ਹੀ ਕੀ ਮਿਲਿਆ? ਵਰਨਾ ਜੇ ਹਾਸਲ ਹਾਸਲ ਨਹੀਂ ਗੁੰਬਦ ਕਬੂਤ ਮਰਿਆ ਤਾਂ ਤੇ ਆਪਾਂ ਆਪਣੀ ਜ਼ਿੰਦਗੀ ਜਾਂ ਕੁਝ ਘੜੀਆਂ ਸਰਦੀਆਂ ਕਰਨ ਵਾਸਤੇ ਇੱਥੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹਾਂ। ਆਪਣਾ ਇੱਥੇ ਆਉਣ ਦਾ ਜੋ ਮਕਸਦ ਹੈ, ਆਇਓ ਸੁਣਨ ਪੜ੍ਹਨ ਕਰੋ ਬਾਣੀ, ਨਾਮ ਵਿਸਾਰ ਲੱਗੇ ਅਨਲਾਰਥ ਵਿਰਥਾ ਜਨਮ ਸਰਾਣੀ। ਜੋ ਆਪਾਂ ਵਿਚਾਰ ਸ਼ੁਰੂ ਕੀਤੀ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਅਰਥਾਏ ਪਾਵੈ, ਜੇ ਸਤਿਗੁਰੂ ਕੀ ਆਗਿਆ ਸਤ ਸਤ ਕਰਨਾ ਨੀ। ਸਾਧ ਸੰਗ ਜਿਨ੍ਹਾਂ ਨੇ ਗੁਰੂ ਕੀ ਆਗਿਆ ਗੁਰੂ ਕੇ ਹੁਕਮ ਨੂੰ ਸਤ ਕਰਕੇ ਮੰਨਣ ਦੀ ਜਾਚ ਸਿੱਖ ਲਈ ਹੈ, ਉਹਨਾਂ ਦੀ ਗੁਰਬਾਣੀ ਗਾਈ ਸੁਣੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕਬੂਲ ਹੋ ਜਾਂਦੀ ਹੈ। ਉਹ ਸਿੱਖੀ ਦੀ ਕਸਵਟੀ ਉੱਪਰ ਖਰੇ ਉਤਰ ਜਾਂਦੇ ਹਨ, ਕਿਉਂਕਿ ਹੁਕਮ ਮੰਨਣ ਦਾ ਨਾਂ ਹੀ ਸਿੱਖੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਤਾਂ ਦਰਗਹਿ ਪਹਿਲਾ ਜਾਏ ਸੀ। ਜਿਨ੍ਹਾਂ ਨੇ ਹੁਕਮ ਮੰਨਣ ਦੀ ਜਾਚ ਸਿੱਖ ਲਈ, ਉਹਨਾਂ ਦੀ ਗੱਲ ਜਾਂ ਉਹਨਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਜ਼ਬਾਨ ਨਾਲ ਬਿਆਨ ਨਹੀਂ ਹੋ ਸਕਦੀ, ਕਰਮ ਦੇ ਨਾਲ ਦੇਖ ਕੇ ਦੱਸੀ ਜਾ ਸਕਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਐਸਾ ਵੀ ਨਹੀਂ ਭਾਵ ਕੋਈ ਐਸੀ ਕਲਮ ਵੀ ਨਹੀਂ ਬਣੀ ਜਿਹੜੀ ਇਹੋ ਜਿਹੇ ਗੁਰਮੁਖਾਂ ਦੀ ਵਡਿਆਈ ਨੂੰ ਬਿਆਨ ਕਰ ਸਕੇ, ਲਿਖ ਕੇ ਜਿਨ੍ਹਾਂ ਨੇ ਹੁਕਮਰਾਨ ਦੀ ਜਾਚ ਸਿੱਖ ਲਈ ਹੈ। ਜਿਹੜਾ ਅਗਨ ਬਰਾਬਰ ਤਪੈ ਭੇਤਰ ਵਗੈ ਕਾਤੀ, ਪ੍ਰਣਵਤ ਨਾਨਕ ਵਗੋਂ ਪਛਾਣੈ ਸੁਖ ਹੋਵੇ ਬਿਨ ਰਾਤੀ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਦੇ ਹੁਕਮ ਨੂੰ ਪਹਿਚਾਣਦੇ ਹੈ ਉਹਨਾਂ ਨੂੰ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ, ਭਾਵੇਂ ਕਿਸੇ ਵੀ ਮਤ ਦਾ ਧਾਰ ਨਹੀਂ ਹੈ। ਕੋਈ ਰਾਮ ਨਾਮ ਦਾ ਜਾਪ ਕਰੀ ਜਾਵੇ, ਕੋਈ ਅੱਲਾਹ ਦੀ ਖੁਦਾ ਦੀ ਬੰਦਗੀ ਕਰਦਾ ਰਹੇ, ਕੋਈ ਬੋਲਦਾ ਹੈ ਰਾਮ ਰਾਮ, ਕੋਈ ਖੁਦਾਏ, ਕੋਈ ਸੇਵ ਹੈ ਗੁਸਈਆ, ਕੋਈ ਅੱਲਾਹ ਹੈ ਕਾਰਨ ਕਰਨ ਕਰੀਮ ਕਿਰਪਾ ਧਾਰ ਨਹੀਂ, ਭਾਵੇਂ ਕੋਈ ਤੀਰਥਾਂ ਦਾ ਭ੍ਰਮਣ ਕਰੇ, ਭਾਵੇਂ ਕਰੇ ਮੱਕੇ ਦਾ ਹੱਜ, ਕੋਈ ਧਾਰੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਭਾਵੇਂ ਕੋਈ ਪਾਠ ਪੂਜਾ ਕਰੇ, ਭਾਵੇਂ ਕੋਈ ਸਜਦੇ ਕਰੇ ਨਮਾਜ਼ ਪੜ੍ਹੇ, ਕੋਈ ਆਪਣੇ ਆਪ ਨੂੰ ਤੁਰਕ ਕਹਾ ਕੇ, ਭਾਵੇਂ ਕੋਈ ਆਪਣੇ ਆਪ ਨੂੰ ਹਿੰਦੂ ਕਹਾ ਕੇ ਪ੍ਰਸੰਨ ਹੁੰਦਾ ਰਹੇ, ਭਾਵੇਂ ਕੋਈ ਸਵਰਗ ਦੀ ਇੱਛਾ ਲੈ ਕੇ, ਭਾਵੇਂ ਵਿਸ਼ਤਾ ਦੀ ਆਸ ਰੱਖ ਕੇ ਰੱਬ ਦੀ ਬੰਦਗੀ ਕਰੇ, ਭਾਵੇਂ ਕੋਈ ਨੀਲੇ ਰੰਗ ਦੇ ਕੱਪੜੇ ਪਾ ਲਵੇ, ਭਾਵੇਂ ਸਫੈਦ ਰੰਗ ਦੇ ਵਸਤਰ ਧਾਰਨ ਕਰ ਲਵੇ, ਕੋਈ ਪੜ੍ਹੈ ਵੇਦ, ਕੋਈ ਕਤੇਜ, ਕੋਈ ਉਡੈ ਨੀਲ, ਕੋਈ ਸਫੇਦ, ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬੰਸ਼ ਹੈ ਭਿਸਤ, ਕੋਈ ਸੁਰਬੰਦੂ। ਅਖੀਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਤੀਜਾ ਇਹੋ ਹੀ ਕੱਢਿਆ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭੂ ਸਾਹਿਬ ਕਾ ਤਿੰਨ ਭੇਦ ਜਾਤਾ। ਜਿਨ੍ਹਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਪੜ੍ਹਾਇਆ ਪਹਿਲਾ ਸਬਕ, ਗੁਰਮਤ ਦਾ ਪਹਿਲਾ ਲੈਸਨ ਲੈ ਲਿਆ ਕਿ ਉਹ ਸਚਿਆਰਾ ਹੋਈ ਹੈ ਕਿ ਕੂੜਾ ਹੈ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਇੱਥੇ ਗੱਲ ਉਹਨਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਹੁਕਮ ਮੰਨਣ ਦੀ ਜਾਚ ਸਿੱਖ ਲਈ ਹੈ।
ਗੱਤ ਕਹੀ ਨਾ ਜਾਵੇ ਜੀ ਬਿਨਾ ਨੇ ਬੰਦਿਆ ਬਿਨਾ ਨੇ ਬੰਦਿਆ
ਸਿੱਖ ਮੈਨੂੰ ਕਿੰਨੀ ਕੁ ਵਾਰ ਯਾਦ ਕਰਦਾ ਹੈ। ਜਦੋਂ
ਸਿੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦਾ, ਗੁਰੂ ਤਾਂ ਉਸਨੂੰ ਵਿਸਾਰਦਾ ਹੀ ਨਹੀਂ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਵਾਰੰਵਾਰ ਗੁਰਹੇਤ ਹੈ, ਇਹ ਨਹੀਂ ਦੇਖਦਾ ਇਹਨੇ ਤੇ ਮੇਰੇ ਵਾਸਤੇ ਆਪਣੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਸਿਰਫ ਚਾਰ ਪੌੜੀਆਂ ਹੀ ਭੇਟਾ ਕੀਤੀਆਂ ਨੇ, ਤੁਛ ਨਹੀਂ ਭੇਟਾ ਅਰਪੀ ਹੈ। ਜੇ ਗੁਰੂ ਨੇ ਮੈਥੇਮੈਟਿਕਸ ਪੜਿਆ ਹੋਵੇ ਫਿਰ ਤੇ ਕਹੇ ਵੀ ਜੋ ਕੁਝ ਇਹਨੇ ਮੈਨੂੰ ਭੇਟਾ ਕੀਤਾ ਉਹਨਾਂ ਨੂੰ ਮੈਂ ਦੇ ਦਿਆਂਗਾ, ਦੁੱਗਣਾ ਦੇ ਦਿਆਂਗਾ, ਚੌਗਣਾ ਦੇ ਦਿਆਂਗਾ, ਦਸ ਗੁਣਾ ਦੇ ਦਿਆਂਗਾ। ਪਰ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ ਐਸਾ ਨਹੀਂ, ਭਾਵ ਨੇ ਭਗਤ ਭਾਏ ਕੌਡੀ ਅਗਰ ਭਾਗ ਰੱਖ, ਬਦਲ ਚ ਗੁਰੂ ਕੀ ਦਿੰਦਾ ਹੈ? ਸਿੱਖ ਨੇ ਤੇ ਸਿਰਫ ਕੌਡੀ ਮਾਤਰ ਭੇਟਾ ਰੱਖੀ ਹੈ ਆਪਣੀ ਨੇਕ ਨੀਅਤੀ ਦੀ ਕਿਰਤ ਵਿੱਚੋਂ। ਉਹ ਸਾਰ ਸਰਬਤ ਗੁਰੂ ਬਦਲੇ ਤੇ ਕੌਡੀਆਂ ਨਹੀਂ ਦਿੰਦਾ, ਕੀ ਦਿੰਦਾ? ਗੁਰੂ ਨੌ ਨਿਧੀਆਂ ਅਠਾਰਾਂ ਸਿੱਧੀਆਂ ਬਖਸ਼ ਦਿੰਦਾ। ਭਾਵ ਨੇ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਇਹ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਾਰ ਸਰਬਤ ਗੁਰੂ ਇਹ ਤੁੱਤੀ ਭੇਟਾ ਬਦਲੇ ਸਿਰਫ ਦੁਨੀਆਂ ਦੇ ਪਦਾਰਥ ਹੀ ਨਹੀਂ, ਜੇ ਤਰੁੱਟ ਪਵੇ ਰਹਿਮ ਦੇ ਕਰਨ ਚ ਆ ਜਾਵੇ ਉਹ ਮੁਕਤੀ ਦੀ ਮਹਾਨ ਦਾਤ ਵੀ ਬਖਸ਼ ਦਿੰਦਾ। ਮੇਰੀ ਪੀੜ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਗਰੇ ਪਹੁੰਚੇ, ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲਾਪ ਹੋਇਆ, ਸੰਗਤਾਂ ਨੂੰ ਪਤਾ ਲੱਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਡੇਰਾ ਕੀਤਾ ਹੈ ਉੱਥੇ ਸੰਗਤਾਂ ਦੀ ਹਰ ਵਕਤ ਭੀੜ ਜੁੜੀ ਰਹਿੰਦੀ ਹੈ। ਦੂਰੋਂ ਦੂਰੋਂ ਸੰਗਤਾਂ ਵੀ ਨਾ ਕੱਟ ਕੇ ਆਉਂਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ। ਸਾਰਸੰਗ ਉਸ ਇਲਾਕੇ ਵਿੱਚ ਰਹਿਣ ਵਾਲਾ ਗਰੀਬ ਸਿੱਖ ਜਿਹੜਾ ਰੋਜ਼ ਜੰਗਲ ਵਿੱਚੋਂ ਘਰ ਖੁੱਦ ਕੇ ਲਿਆਉਂਦਾ ਹੈ, ਬਾਜ਼ਾਰ ਵਿੱਚ ਵੇਚ ਦਿੰਦਾ ਹੈ, ਉਹਦੇ ਬਦਲੇ ਜੋ ਕੁਝ ਉਸਨੂੰ ਮਿਲਦਾ ਹੈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਘਾਈ ਸਿੱਖ ਹੈ, ਗਰੀਬ ਹੈ, ਪਰ ਗੁਰੂ ਚਰਨਾਂ ਦੇ ਨਾਲ ਪਿਆਰ ਹੈ। ਗੁਰੂ ਨਾਨਕ ਦੇ ਦਰ ਕਰਦੇ ਸਿੱਖੀ ਧਾਰਨ ਕੀਤੀ ਹੈ, ਅੰਮ੍ਰਿਤ ਥੋੜੀ ਜਾਗਣਾ, ਇਸ਼ਨਾਨ ਕਰਨਾ, ਸਿਮਰਨ ਨੂੰ ਜੁੜਨਾ, ਬਾਣੀ ਪੜ੍ਹਨੀ, ਜੋ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਦੀ ਪਰਿਭਾਸ਼ਾ ਲਿਖੀ ਹੈ, ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ। ਸੋ ਭਲ ਕੇ ਉੱਠ ਹਰ ਨਾਮ ਧਿਆ ਹੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮ ਹੈ। ਸਾਧ ਸੰਗਤ ਸਿੱਖੀ ਕਿਸੇ ਭੇਦ ਦਾ ਨਾਮ ਨਹੀਂ, ਸਿੱਖੀ ਤੇ ਅਮਲੀ ਜ਼ਿੰਦਗੀ ਦਾ ਨਾਮ ਹੈ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੀ ਕਮਾਈ ਕੀਤੀ ਹੈ ਉਹ ਸਿੱਖ ਕਹਿਲਾਉਣ ਦੇ ਹੱਕਦਾਰ ਨੇ, ਕਿਸੇ ਦੇ ਬਾਸ ਦਾ ਨਾਮ ਸਿੱਖੀ ਨੇ। ਸਤਿਗੁਰੂ ਜੀ ਇੱਥੇ ਸਿੱਖੀ ਦੀ ਪਰਿਭਾਸ਼ਾ, ਸਿੱਖੀ ਦੀ ਡੈਫੀਨੇਸ਼ਨ ਦੇ ਰਹੇ ਨੇ। ਜਿਹੜਾ ਇਹ ਗੁਰਬਾਣੀ ਨੇ ਸਿੱਧੀਆਂ ਧਾਰਨਾ ਵਾਲਾ ਕੀਰਤਨਾ ਹੈ, ਮਹਾਂਪੁਰਖਾਂ ਨੇ ਪਰਮ ਪੂਜਨੀਕ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੇ ਇਸ ਰਵਾਇਤ ਨੂੰ ਅਪਣਾਇਆ ਹੈ, ਜਿਸ ਅਨੁਸਾਰ ਸਾਰੀ ਸੰਗਤ ਨੂੰ ਗੁਰਬਾਣੀ ਗਾਇਨ ਕਰਨ ਦਾ ਅਵਸਰ ਮਿਲਦਾ ਹੈ। ਉਹਨਾਂ ਨੇ ਐਸੀ ਪਰੰਪਰਾ ਪ੍ਰਚਲਿਤ ਕੀਤੀ, ਪਹਿਲੇ ਹਿੱਸੇ ਚ ਸ਼ਬਦ ਦੀ ਧਾਰਨਾ ਆਪ ਪੜ੍ਹਦੇ, ਦੂਸਰੇ ਹਿੱਸੇ ਚ ਭਾਈ, ਪਰ ਤੀਸਰੇ ਹਿੱਸੇ ਚ ਬੀਬੀਆਂ ਸ਼ਬਦ ਦਾ ਗਾਇਨ ਕਰਦੀਆਂ। ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ, ਬਹੁਤ ਸਾਰੇ ਗੁਰੂ ਗੁਰਨਾਹੀ ਭਾਈ ਐਸੇ ਬੈਠੇ ਹੋਣਗੇ ਜਿਨ੍ਹਾਂ ਨੇ ਸੰਤ ਜੀ ਮਹਾਰਾਜ ਦੀ ਕੀਰਤਨ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਜ਼ਰੂਰ ਸਰਵਣ ਕੀਤਾ ਹੋਵੇਗਾ। ਜੇ ਪ੍ਰਤੱਖ ਬੈਠ ਕੇ ਜੀ ਸੁਣਿਆ, ਫਿਰ ਉਹਨਾਂ ਦੇ ਟੇਪ ਰਿਕਾਰਡਰ ਸੁਣੇ ਹੋਣਗੇ ਜਾਂ ਵੀਡੀਓ ਰਿਕਾਰਡਿੰਗ ਦੇਖੀ ਹੋਵੇਗੀ। ਉਹ ਭਲੀ ਪ੍ਰਕਾਰ ਜਾਣਦੇ ਨੇ ਕਿ ਇਸ ਦੀਆਂ ਧਾਰਨਾ ਵਾਲੇ ਕੀਰਤਨ ਦਾ ਆਨੰਦ ਸਹੀ ਮਾਇਨਾਂ ਵਿੱਚ ਤਾਂ ਹੁੰਦਾ ਜੇ ਸਾਰੀ ਸੰਗਤ ਗੱਜ ਗੱਜ ਕੇ ਸ਼ਬਦ ਦੀ ਧਾਰਨਾ ਪੜ੍ਹੇ। ਇਸ ਕਰਕੇ ਭਾਈ ਸੰਕੋਚ ਕਰਨ ਦੀ ਜ਼ਰੂਰਤ ਨਹੀਂ। ਆਪਣੇ ਵੱਡੇ ਭਾਗ ਨੇ ਜੋ ਸਾਨੂੰ ਸਤਿਗੁਰੂ ਜੀ ਨੇ ਇਹ ਅਵਸਰ ਦਿੱਤਾ ਹੈ, ਸਾਰਿਆਂ ਨੇ ਉਹਨੂੰ ਕੀਤਾ ਹੈ, ਕੇਵਲ ਸਾਨੂੰ ਹੀ ਨਹੀਂ ਬਲਕਿ ਜਿਤਨੇ ਵੀ ਆਪਾਂ ਗੁਰੂ ਦਰਬਾਰ ਚ ਬੈਠੇ ਹਾਂ ਗੁਰੂ ਕੀ ਆਗਿਆ ਸਾਰਿਆਂ ਵਾਸਤੇ ਸਮਾਨ ਹੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇੱਕ ਗੱਲ ਦੇਖਣ ਚ ਬੜੀ ਅਜੀਬ ਲੱਗਦੀ ਹੈ, ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣੇ ਰਹਿਬਰ ਮੰਨਦੇ ਹਾਂ ਕਿ ਸਾਡੇ ਇਸ਼ਟ ਨੇ ਸਾਡੇ ਗੁਰੂਦੇਵ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਮੁਰਾਦ ਕੀਤੇ, ਇਹ ਸਾਡੇ ਵਾਸਤੇ ਦਸਾਂ ਪਾਤਸ਼ਾਹੀ ਦੇ ਪ੍ਰਤੱਖ ਸਰੂਪ ਨੇ। ਪਰ ਪਤਾ ਨੀ ਸਾਨੂੰ ਗੁਰੂ ਤੋਂ ਡਰ ਕਿਉਂ ਲੱਗਦਾ, ਨਮਸਕਾਰ ਕਰਕੇ ਪਿੱਛੇ ਨੂੰ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਥਕ ਤਾਂ ਆਪਾਂ ਗੁਰੂ ਤੋਂ ਦੂਰ ਬੈਠੇ ਸ਼ੋਭਾ ਨਹੀਂ ਪਾਉਂਦੇ, ਬਲਕਿ ਇਹ ਗੱਲ ਜ਼ਿਆਦਾ ਸ਼ੋਭਾ ਵਾਲੀ ਹੈ ਜੇ ਆਪਾਂ ਗੁਰੂ ਦੇ ਨੇੜੇ ਹੋ ਕੇ ਬੈਠੀਏ। ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਹਿੱਸਾ ਹੋ। ਇਸ ਕਰਕੇ ਸੰਗਤ ਦੇ ਚਰਨ ਚ ਬੇਨਤੀ ਹੈ ਭਾਈ ਨਮਸਕਾਰ ਕਰਕੇ ਪਿੱਛੇ ਦੂਰ ਬੈਠਣ ਦੀ ਬਜਾਏ, ਜੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਕਿਸੇ ਨੂੰ ਕੋਈ ਬੈਗ ਪ੍ਰੋਬਲਮ ਹੈ ਜਾਂ ਕੋਈ ਬਜ਼ੁਰਗ ਹੈ ਕੋਈ ਬਗੈਰ ਢਾਸਣੇ ਤੋਂ ਨਹੀਂ ਬੈਠ ਸਕਦਾ, ਉਹਦੇ ਖਤਰੇ ਨਾਲ ਢਾਸਣਾ ਲੈ ਕੇ ਬੈਠੇ, ਨਹੀਂ ਤੇ ਸਾਨੂੰ ਸਤਿਗੁਰੂ ਜੀ ਦੀ ਆਗਿਆ ਗੁਰੂ ਦਰਬਾਰ ਵਿੱਚ ਸਾਵਧਾਨ ਹੋ ਕੇ ਬੈਠਣ ਦੀ ਹੈ। ਸਾਵਧਾਨ ਇਕਾਗਰ ਚੇਤ, ਜਦੋਂ ਆਪਾਂ ਸਾਵਧਾਨ ਹੋ ਕੇ ਬੈਠਾਂਗੇ ਉਦੋਂ ਮਨ ਵੀ ਜੁੜੇਗਾ ਬਾਣੀ ਪੜ੍ਹਨ ਦੇ ਵਿੱਚ, ਬਾਣੀ ਸੁਣਨ ਦੇ ਵਿੱਚ, ਵਿਚਾਰ ਵਿੱਚ ਵੀ ਜੁੜੇਗਾ। ਇਸ ਕਰਕੇ ਇੱਕ ਤੇ ਭਾਈ ਸਾਵਧਾਨ ਹੋ ਕੇ ਬੈਠਿਆ ਕਰੋ, ਇੱਕ ਯਤਨ ਕਰਿਆ ਕਰੋ ਕਿ ਗੁਰੂ ਦੇ ਨੇੜੇ ਹੋ ਕੇ ਬੈਠੀਏ। ਸ਼ਬਦ ਦੀ ਧਾਰਨਾ ਪਹਿਲਾਂ ਸਾਰੇ ਗੁਰੂ ਕੁਮਾਰੀ ਭਾਈ ਸੁਣੋ, ਸਿੱਧੀਆਂ ਧਾਰਨਾ ਨੇ ਸਾਰਿਆਂ ਦੇ ਸਮਝ ਪਹੁੰਚਾਉਂਦੀਆਂ ਨੇ, ਫਿਰ ਆਪਣੀ ਵਾਰੀ ਸਿਰ ਭਾਈ ਵੀ ਪੜ੍ਹੋ ਔਰ ਇਸੇ ਤਰ੍ਹਾਂ ਸਾਰੀਆਂ ਬੀਬੀਆਂ ਸ਼ਬਦ ਦਾ ਗਾਇਨ ਕਰੋ। ਖਾਸ ਕਰਕੇ ਜਿਹੜੀਆਂ ਬੀਬੀਆਂ ਨੂੰ ਸ਼ਬਦ ਦੀ ਧਾਰਨਾ ਚ ਬੋਲਣ ਦਾ ਅਭਿਆਸ ਹੈ ਉਹਨਾਂ ਨੂੰ ਅੱਗੇ ਆ ਕੇ ਬੈਠਣਾ ਚਾਹੀਦਾ, ਕਿਉਂਕਿ ਦੋ ਚਾਰ ਬੀਬੀਆਂ ਅੱਗੇ ਬੈਠ ਕੇ ਸ਼ਬਦ ਦੀ ਧਾਰਨਾ ਪੜ੍ਹਨਗੀਆਂ, ਫਿਰ ਦੇਖਾ ਜੇ ਕਿ ਸਾਰੇ ਸੰਗਤ ਸ਼ਬਦ ਦੀ ਧਾਰਨਾ ਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰ ਦੇਗੀ। ਇੱਕ ਵਾਰ ਫਿਰ ਯਤਨ ਕਰੋ ਸਾਰੇ ਗੁਰੂ ਤੋਂ ਮਾਈ ਪਾਈ
ਸਦਕੇ ਉੱਠ ਕੇ ਤਿਆਵੇ ਹਰ ਕੇ Thank you.
ਕਰਦਾ ਹੈ, ਸਾਨੂੰ ਸਿੱਖੀ ਦੀ ਕਦਰ ਨਹੀਂ ਰਹੀ। ਸਿੱਖ ਦਾ ਰੁਤਬਾ ਕਿੰਨਾ ਕੁ ਵੱਡਾ ਹੈ, ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ। ਜਿਹੜੇ ਸਿੱਖੀ ਦੀ ਕਦਰ ਜਾਣਦੇ ਨੇ ਨਾ, ਪਾਸੋਂ ਪੁੱਛ ਕੇ ਦੇਖੋ, ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ ਜੀ ਦੀ ਸੇਵਾ ਪਰ ਪ੍ਰਸੰਨ ਹੋ ਕੇ ਉਹਨਾਂ ਨੂੰ ਉਹ ਮੁਰਾਤਬਾ, ਉਹ ਰੁਤਬਾ ਦੇ ਦਿੱਤਾ, ਉਹ ਵਡਿਆਈ ਬਖਸ਼ ਦਿੱਤੀ ਜਿਹੜੀ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਦਿੱਤੀ ਸੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ, ਅੱਜ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਉਹ ਹੀ ਵਡਿਆਈ ਆਪਣੇ ਅੰਨ ਸੇਵਕ ਹਾਲਾਂ ਕਿ ਦੁਨਿਆਵੀ ਰਿਸ਼ਤੇ ਵਜੋਂ ਦਰਬਾਰ ਲੱਗਦੇ ਨੇ, ਪਰ ਇੱਥੇ ਦੁਨਿਆਵੀ ਰਿਸ਼ਤੇ ਦਾ ਕੋਈ ਸਵਾਲ ਨਹੀਂ, ਸਵਾਲ ਤੇ ਹੋਰ ਹੈ। ਉਹ ਕਿ ਆਗਿਆ ਵਿਚਾਰਾ ਕਿ ਸੇਵਾ ਕਿਸਨੇ ਕੀਤੀ ਹੈ, ਇਸ ਕਸੌਟੀ ਉੱਪਰ ਉਹਨਾਂ ਨੂੰ ਖਰੇ ਜਾਣ ਕੇ ਨਾਨਕ ਨਾਮ ਨਿਰੰਜਨ ਜਾਣੇ ਉਹ ਕੀਨੀ ਭਗਤ ਪ੍ਰੇਮ ਗਿਰਦਾਈ, ਤਾਂ ਤੇ ਅੰਗਦ ਅੰਗ ਸੰਗ ਭਜੋ ਸਾਹਿਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਿਚ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਗਲ ਤਾਰਨ ਕਹੋ, ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਡਿਆਈ ਬਖਸ਼ ਦਿੱਤੀ, ਜੋ ਗੁਰੂ ਘਰ ਦੀ ਮਰਿਆਦਾ ਚਲੀ ਆ ਰਹੀ ਸੀ, ਪੰਜ ਪੈਸੇ ਨਾਲ ਹੀ ਲੱਗੇ ਰੱਖ ਕੇ ਨਮਸਕਾਰ ਕੀਤੀ, ਤਿੰਨ ਪ੍ਰਕਰਮਾ ਕਰ ਦਿੱਤੀਆਂ। ਬਾਬਾ ਬੁੱਢਾ ਜੀ ਨੇ ਗੁਰੂ ਤਾਗ ਜੀ ਦਾ ਤਿਲਕ ਦੇ ਦਿੱਤਾ, ਮਹਾਰਾਜ ਨੇ ਸੰਗਤਾਂ ਨੂੰ ਹੁਕਮ ਕੀਤਾ ਇਹਨਾਂ ਨੂੰ ਸਾਡਾ ਰੂਪ ਜਾਣ ਕੇ ਸੇਵਾ ਕਰੋ। ਚੌਥੇ ਗੁਰੂ ਨਾਨਕ ਜਾਣ ਕੇ ਤੁਹਾਨੂੰ ਆਪਣੇ ਭੇਟਾਵਾ ਰੱਖੋ, ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰੋ। ਸਿੱਖਾਂ ਦੇ ਹੁਕਮ ਮੰਨਦੇ ਆ, ਸਤਿਗੁਰੂ ਜੀ ਨੇ ਆਪਣੇ ਹਜ਼ੂਰੀਏ ਸੇਵਾਦਾਰ ਭਾਈ ਬੰਧੂ ਨੂੰ ਭੇਜਿਆ ਕਿ ਸਾਡੇ ਸਾਹਿਬਜ਼ਾਦਿਆਂ ਨੂੰ ਵੀ ਬੁਲਾ ਕੇ ਲਿਆ। ਭਾਈ ਬੰਧੂ ਬਾਬਾ ਮੋਹਨ ਜੀ ਦੇ ਪਾਸ ਗਏ, ਪਰ ਬਾਬਾ ਮੋਹਨ ਜੀ ਨੇ ਇਸ ਗੱਲ ਦਾ ਰੱਦ ਕੀਤਾ ਵੀ ਇਸ ਘਰ ਤੇ ਮੈਂ ਸਾਂ, ਗੁਰੂ ਤਖ਼ਤ ਜੀ ਉਹਨਾਂ ਨੂੰ ਕਿਉਂ ਪ੍ਰਾਪਤ ਹੋ ਗਏ। ਉਹ ਨਾ ਆਏ, ਬਾਬਾ ਮੋਹਰੀ ਜੀ ਦੇ ਪਾਸ ਗਏ ਭਾਈ ਬੰਧੂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਜ਼ੂਰੀਏ ਸੇਵਾਦਾਰ ਭਾਈ ਬੰਧੂ ਨੇ ਜਦੋਂ ਬਾਬਾ ਮੋਹਰੀ ਜੀ ਨੂੰ ਉਹਨਾਂ ਦੇ ਗੁਰੂ ਪਿਤਾ ਦਾ ਹੁਕਮ ਸੁਣਾਇਆ, ਬਾਬਾ ਮੋਹਰੀ ਜੀ ਨੇ ਆਪਣੇ ਮਨ ਦਾ ਹੰਕਾਰ ਛੱਡ ਕੇ ਔਰ ਆਪਣੇ ਗੁਰੂ ਪਿਤਾ ਦੇ ਹੁਕਮ ਨੂੰ ਇਲਾਹੀ ਹੁਕਮ ਜਾਣ ਕੇ ਉਹਨਾਂ ਦੇ ਸੱਚਖੰਡ ਦਰਬਾਰ ਵਿੱਚ ਪਹੁੰਚ ਕੇ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਉੱਪਰ ਨਮਸਕਾਰ ਕਰ ਦਿੱਤੀ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀਓ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਬਾਬਾ ਮੋਹਰੀ ਜੀ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਕਹਿਣਗੇ, ਬੇਟਾ ਤੇਰਾ ਨਾਂ ਵੀ ਮੋਹਰੀ ਹੈ, ਤੂੰ ਸੱਚਮੁੱਚ ਮੋਹਰੀ ਰਿਹਾ ਹੈ, ਤੈ ਸਾਡਾ ਵਚਨ ਸਾਡਾ ਹੁਕਮ ਮੰਨ ਕੇ ਇਹਨਾਂ ਨੂੰ ਸਾਡੇ ਸਰੂਪ ਜਾਣ ਕੇ ਨਮਸਕਾਰ ਕੀਤੀ ਹੈ। ਬੇਟਾ ਗੁਰਤਾ ਗੱਦੀ ਤੇ ਅਸੀਂ ਰਾਮਦਾਸ ਜੀ ਨੂੰ ਦੇ ਦਿੱਤੀ ਹੈ ਕਿ ਸਾਡੇ ਪਾਸ ਹੁਣ ਸਿੱਖੀ ਰਹਿ ਗਈ ਹੈ, ਇਹ ਸਿੱਖੀ ਅਸੀਂ ਤੇਰੀ ਝੋਲੀ ਵਿੱਚ ਪਾ ਰਹੇ ਹਾਂ। ਸਾਰ ਸੰਗਤ ਦੇਖੋ, ਇਸ ਗੱਲ ਦੀ ਵਿਚਾਰ ਕਰੋ, ਕਿੰਨੀ ਵੱਡੀ ਦਾਤ ਹੈ ਸਿੱਖੀ। ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਗਿਆਕਾਰੀ ਸਾਹਿਬਜ਼ਾਦੇ ਨੂੰ ਸਿੱਖੀ ਦੀ ਦਾਤ ਦੇ ਰਹੇ ਨੇ, ਤੇਰੀ ਝੋਲੀ ਵਿੱਚ ਸਿੱਖੀ ਪਾ ਰਹੇ ਹਾਂ। ਜਿਨ੍ਹਾਂ ਨੂੰ ਸਿੱਖੀ ਦੀ ਕਦਰ ਸੀ ਉਹ ਆਪਣਾ ਸਿਰਹਾਸਨ ਛੱਡ ਕੇ ਖੜੇ ਹੋ ਗਏ, ਗਲ ਚ ਪੰਦਾ ਪਾ ਲਿਆ। ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਤੇ ਬੇਨਤੀ ਕੀਤੀ, ਕਿਹਨਾਂ ਨੇ ਜਿਨ੍ਹਾਂ ਨੂੰ ਸਿੰਘਾਸਨ ਮਿਲਿਆ, ਜਿਨ੍ਹਾਂ ਨੇ ਸਿੱਖੀ ਦੀ ਕਮਾਈ ਕੀਤੀ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਬੇਨਤੀ ਕੀਤੀ ਗਰੀਬ ਨਿਵਾਜ ਆਪਦਾ ਇਹ ਸਾਹਿਬਜ਼ਾਦਾ ਆਪਦਾ ਅਗਿਆਕਾਰੀ ਹੈ, ਸਭ ਗੁਣ ਸੰਪੰਨ ਹੈ, ਜ਼ਿੰਮੇਵਾਰੀ ਦੇ ਸੁਭਾਅ ਨੂੰ ਸੰਭਾਲਣ ਵਾਸਤੇ ਸਮਰੱਥ ਹੈ, ਆਪ ਕਿਰਪਾ ਕਰੋ ਗੁਰਤਖ ਦੇ ਬਾਬਾ ਮੋਹਰੀ ਜੀ ਨੂੰ ਦੇ ਦਿਓ, ਇਹ ਸਿੱਖੀ ਮੇਰੀ ਢੋਲੀ ਵਿੱਚ ਪਾ ਦਿਓ। ਸਿੱਖੀ ਦੀ ਮੰਗ ਕਰ ਰਹੇ ਨੇ, ਹਾਲਾਂਕਿ ਸੰਘਾਸਨ ਮਿਲ ਗਿਆ ਹੈ, ਗੁਰੂ ਨਾਨਕ ਦੀ ਗੱਦੀ ਦੇ ਚੌਥੇ ਜਾਨਸ਼ੀਨ ਬਣ ਗਏ ਨੇ, ਪਰ ਮੰਗ ਰਹੇ ਨੇ ਸਿੱਖੀ, ਕਿਉਂਕਿ ਸਿੱਖੀ ਦੀ ਕਦਰ ਹੈ। ਇੱਥੇ ਪਰਿਭਾਸ਼ਾ ਦੇ ਰਹੇ ਨੇ ਸਤਿਗੁਰੂ ਦੀ ਸਿੱਖੀ ਦੀ, ਉਹ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾ ਨਾਮ ਧਿਆਵੈ, ਉਧਰੋਂ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਦਾ ਪਜਾਪੈ, ਸਭ ਕਿਲਵਟ ਪਾਪ ਦੋਖ ਰਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਧ ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੋਂ ਦਿਆਲ ਹੋਗਾ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਜੋ ਆਪ ਜਪੈ ਅਗਰਹਿ ਨਾਮ ਦਿੱਤਾ, ਜਿਹੜਾ ਸਿੱਖੀ ਦੀ ਇਸ ਪਰਿਭਾਸ਼ਾ ਪਰ ਖੜਾ ਉਤਰਦਾ ਹੈ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਉਸਨੂੰ ਕਿੰਨਾ ਸਤਿਕਾਰ ਦਿੰਦੇ ਹਨ, ਜਿਹਦੀ ਚਰਨ ਧੂੜ ਵੀ ਪ੍ਰਾਪਤ ਹੋ ਜਾਵੇ ਨਾ, ਜਨ ਨਾਨਕ ਧੂੜ ਮੰਗਾ ਕਿਸ ਗੁਰਸਿੱਖ ਕੀ। ਜੋ ਆਪ ਜਪੈ ਅਗਰਹਿ ਨਾਮ ਦਿੱਤਾ, ਜਿਹੜੇ ਆਪ ਜਪਦੇ ਨੇ ਔਰ ਦੂਸਰਿਆਂ ਨੂੰ ਜਪਣ ਦੀ ਪ੍ਰੇਰਨਾ ਦਿੰਦੇ ਹਨ, ਉਹਨਾਂ ਦੀ ਵਡਿਆਈ ਹੋ ਰਹੀ ਹੈ। ਜਿਨ੍ਹਾਂ ਨੇ ਸਿੱਖੀ ਦੀ ਕਦਰ ਨੂੰ ਸਮਝਿਆ, ਤਾਂ ਸਾਰ ਸੰਗਤ ਆਪਣਾ ਧਿਆਨ ਉੱਥੇ ਹੀ ਲੈ ਜਾਓ ਕਿ ਭਾਵੇਂ ਗਰੀਬ ਹੈ, ਘਰ ਖੋਦ ਕੇ ਆਪਣਾ ਗੁਜ਼ਾਰਾ ਕਰਦਾ ਹੈ, ਪਰ ਸਿੱਖੀ ਦੀ ਕਮਾਈ ਕਰਦੇ ਹੈ। ਪਤਾ ਲੱਗਦਾ ਕਿ ਸ਼ਹਿਰ ਦੇ ਵਿੱਚ ਮੇਰੀ ਪੀੜ੍ਹੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਨੇ, ਅੱਗੇ ਕਦੇ ਦਰਸ਼ਨ ਨਹੀਂ ਕੀਤੇ, ਉਹਨਾਂ ਦੀ ਵਡਿਆਈ ਜ਼ਰੂਰ ਸੁਣੀ ਹੈ ਕਿ ਉਹਨਾਂ ਨੇ ਰਾਜ ਯੋਗ ਧਾਰਨ ਕੀਤਾ। ਹੁਣ ਸਾਰ ਸੰਗਤ ਕਈ ਵਾਰ ਆਪਾਂ ਤਕਲਾ ਖਾ ਜਾਂਦੇ, ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਸੱਜਣੇ ਗੱਲ ਤਾਂ ਕਹਿੰਦੇ ਦੇਖੀਦੇ ਨੇ ਵੀ ਰਾਜ ਯੋਗ ਮੀਰੀ ਪੀੜ੍ਹੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਆਇਆ, ਪਰ ਸਾਧ ਸੰਗਤ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਰਾਜ ਯੋਗ ਪ੍ਰਚਲਿਤ ਸੀ। ਪੜੋ ਭੱਟਾਂ ਦੀ ਬਾਣੀ, ਜਿਹੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਕਰ ਰਹੇ ਨੇ, ਇੱਕ ਮਨ ਪੁਰਖ ਧਿਆਏ ਵਰਗਾਤਾ, ਸੰਤ ਸਹਾਰ ਸਦਾ ਵਿਖਿਆਤਾ, ਦਾਸ ਚਰਨ ਦਾ ਹਿਰਦੈ ਵਸਾਵੋ, ਤਹੋ ਪਰਮ ਗੁਰੂ ਨਾਨਕ ਗੁਣ ਗਾਵੋ, ਕਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸਬਦ ਸਹੇ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੈ ਇੰਦਰਾਜ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਦ ਕਵੀ ਜੀ ਅੱਗੇ ਕੀ ਕਹਿ ਰਹੇ ਨੇ, ਕਵ ਕਦ ਸੁਜਤ ਗਾਵੋ ਗੁਰੂ ਨਾਨਕ, ਮੈਂ ਉਸ ਗੁਰੂ ਨਾਨਕ ਦਾ ਦਰਸ ਕਰਦਾ, ਉਸਦੀ ਵਡਿਆਈ ਕਹਿ ਰਿਹਾ ਹਾਂ, ਰਾਜ ਯੋਗ ਜਿਨ ਮਾਣਿਓ, ਜਿਹਨੇ ਰਾਜ ਯੋਗ ਮਾਣਿਆ। ਸਾਧ ਸੰਗਤ ਇਹਦੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਚਲੇ ਆ ਰਹੇ ਹੈ। ਜਿਹੜੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰੂ ਘਰ ਵਿੱਚ ਰਾਜ ਯੋਗ ਦੀ ਜੋ ਰਵਾਇਤ ਸੀ ਇੱਕ ਅਨੁਸਾਰ ਇਹ ਸੰਸਾਰ ਦੇ ਸਾਹਮਣੇ ਲਿਆਂਦਾ। ਸਾਰ ਸੰਗਤ ਇਤਿਹਾਸ ਪੜ੍ਹ ਦੋ, ਬਾਦਸ਼ਾਹ ਜਹਾਂਗੀਰ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਪਰ ਕੀ ਇਤਰਾਜ਼ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਹਾਂਗੀਰ ਨੂੰ ਕਿਹੜਾ ਚੈਲੰਜ ਕੀਤਾ ਹੈ। ਜਹਾਂਗੀਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ ਰੁਮਾਨ ਕਿਉਂ ਜਾਰੀ ਕਰਦਾ ਹੈ, ਕਿਉਂ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਦਾ ਹੈ, ਕਿਉਂ ਉਹਨਾਂ ਨੂੰ ਤੱਤੀਆਂ ਤਵੀਆਂ ਉੱਪਰ ਬਿਠਾ ਕੇ ਔਰ ਬੜੇ ਅਸਹਿ ਔਰ ਅਗਹਿ ਕਸ਼ਟ ਦੇ ਕੇ ਸ਼ੇਰ ਕੀਤਾ ਜਾਂਦਾ ਹੈ। ਉਹ ਸਾਰੇ ਸੰਗਤ ਇਹ ਗੱਲ ਜਾਣਨ ਵਾਸਤੇ ਆਪਾਂ ਨੂੰ ਇਤਿਹਾਸ ਦੇ ਕਿਸੇ ਹੋਰ ਸਰੋਤ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ। ਜਿਹੜੀ ਜਹਾਂਗੀਰ ਬਾਦਸ਼ਾਹ ਦੀ ਆਖਰੀ ਲਿਖਤ ਹੈ ਤੁਲ ਕੇ ਜਹਾਂਗੀਰੀ, ਉਹਦੀ ਆਪਣੀ ਆਟੋ ਬਾਇਓਗ੍ਰਾਫੀ, ਉਹਦੇ ਵਿੱਚ ਲਿਖਦਾ ਹੈ ਕਿ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ, ਹਾਲਾਂਕਿ ਉਹਦੇ ਪਾਸ ਜਾਣਕਾਰੀ ਪੂਰੀ ਨਹੀਂ, ਜਿਹੜੀ ਇਨਫੋਰਮੇਸ਼ਨ ਜਿਹੜੀ ਸੂਚਨਾ ਉਹਨੂੰ ਮਿਲੀ ਹੈ ਉਹਦੇ ਮੁਤਾਬਕ ਅੱਗੇ ਆਪਣਾ ਮਤ ਆਪਣੇ ਵਿਚਾਰ ਦੱਸ ਰਿਹਾ ਹੈ ਕਿ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਇੱਕ ਅਰਜਨ ਮਲ ਨਾਮ ਦਾ ਹਿੰਦੂ ਫਕੀਰ ਪੀਰੀ ਔਰ ਸ਼ੋਖੀ ਦੇ ਭੇਸ ਵਿੱਚ ਰਹਿੰਦਾ ਹੈ। ਸਾਰ ਸੰਗਤ ਸ਼ੁਰੂਆਤ ਹੀ ਬਾਦਸ਼ਾਹ ਜਹਾਂਗੀਰ ਨੇ ਇੱਥੋਂ ਕੀਤੀ ਹੈ ਵੀ ਅਰਜਨ ਮਲ ਨਾਮ ਦਾ ਹਿੰਦੂ ਫਕੀਰ ਪੀਰੀ ਔਰ ਸ਼ੋਖੀ ਦੇ ਭੇਸ ਵਿੱਚ ਰਹਿੰਦਾ ਹੈ। ਇਹ ਮੀਡੀਆ ਪੀਰੀ ਦਾ ਸੰਕਲਪ ਤੋਂ ਸਪਸ਼ਟ ਹੋਇਆ ਕਿ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੇ ਪ੍ਰਚਲਿਤ ਸੀ। ਇਹ ਰਵਾਇਤ ਜ਼ਰੂਰ ਬਣ ਗਈ ਹੈ, ਹੁਣ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਇਹ ਕੰਸੈਪਟ ਜਿਹੜੀ ਪੀੜ੍ਹੀ ਦੇ ਪਾਤਸ਼ਾਹ ਉਹਨਾਂ ਦੇ ਨਾਮ ਨਾਲ ਹੀ ਜੁੜ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਸ਼ੁਰੂ ਹੋਇਆ, ਪਰ ਅਸਲੀਅਤ ਇਹ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਪ੍ਰਚਲਿਤ ਸੀ। ਜਹਾਂਗੀਰ ਬਾਦਸ਼ਾਹ ਨੂੰ ਇਤਰਾਜ਼ ਹੈ ਕਿ ਇਹਨਾਂ ਦੀ ਸੁਚੱਜੀ ਅਗਵਾਈ ਦੇ ਹੇਠ ਸਿੱਖ ਭਾਈਚਾਰਾ ਜਥੇਬੰਦ ਹੁੰਦਾ ਜਾ ਰਿਹਾ, ਇਹਨਾਂ ਦੇ ਦਰੋਗ ਰੋਗ ਰੁਸਾਏ ਮਸੰਦ ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਆਪਣਾ ਵਪਾਰ ਵੀ ਕਰਦੇ ਨੇ, ਆਰਥਿਕ ਤੌਰ ਤੇ ਵੀ ਖੁਸ਼ਹਾਲ ਨੇ, ਪਰ ਉਹਨਾਂ ਨੇ ਇੱਕ ਇਹੋ ਜਿਹਾ ਸਿਸਟਮ ਬਣਾਇਆ ਸੰਗਤਾਂ ਦੇ ਅਕਾਰ ਪਿਟਾਵਾ ਉਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਦੇ ਨੇ, ਉਹ ਸੰਗਤਾਂ ਨੂੰ ਪ੍ਰੇਰ ਕੇ ਲਿਆਉਂਦੇ ਨੇ, ਸੰਗਤਾਂ ਦੇ ਵੱਡੇ ਵੱਡੇ ਕਾਫਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਨੀਹਾਂ ਕੱਤ ਕੇ ਆਉਂਦੇ ਨੇ। ਸਾਰਥਨ ਆਪਣੀ ਅੱਖਾਂ ਦੇ ਉੱਪਰ ਤੁਸਲ ਦੀ ਪੱਟੀ ਬੰਨੀ ਹੈ, ਇਹਨੂੰ ਦਿਸ ਕੀ ਰਿਹਾ ਜਿਹੜੇ ਦੇ ਨੇ ਗੁਰੂ ਘਰ ਦੇ ਮਸੰਦ ਉਸ ਨੂੰ ਧਾਰਮਿਕ ਪ੍ਰਤੀਤ ਹੋ ਰਹੇ ਨੇ, ਔਰ ਜਿਹੜੇ ਗੁਰੂ ਘਰ ਦੇ ਪੈਰੋਕਾਰ ਬਣਦੇ ਜਾ ਰਹੇ ਨੇ ਭਾਵੇਂ ਹਿੰਦੂ ਭਾਵੇਂ ਮੁਸਲਮਾਨ, ਹਿੰਦੂਆਂ ਨੂੰ ਤੇ ਇਹ ਮੂਰਖ ਸਮਝਦਾ ਬੇਸਮਝ, ਔਰ ਉਹਨਾਂ ਮੁਸਲਮਾਨਾਂ ਨੂੰ ਜਿਹੜੇ ਸਤਿਗੁਰੂ ਜੀ ਦੇ ਅਨੁਆਈ ਉਹਨਾਂ ਦੇ ਪੈਰੋਕਾਰ ਬਣਦੇ ਜਾ ਰਹੇ ਉਹਨਾਂ ਨੂੰ ਘੋੜੇ ਪਾ ਕੇ ਕਹਿ ਰਹੇ ਹੈ। ਜਿਸ ਗੁਰੂ ਨਾਨਕ ਦੇ ਘਰ ਵਿੱਚੋਂ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸਾਰ ਸੰਗਤ ਇਸ ਨੂੰ ਆਪਣੇ ਤੁਸਲ ਦੇ ਨਜ਼ਰੀਏ ਤੋਂ ਉਹ ਸੱਚ ਦੀ ਆਵਾਜ਼ ਵੀ ਸੱਚ ਦੀ ਆਵਾਜ਼ ਦੇਣ ਵਾਲਾ ਘਰ ਦੁਕਾਨ ਦੇ ਬਾਤਲ ਝੂਠ ਦੀ ਦੁਕਾਨ ਪ੍ਰਤੀਤ ਹੁੰਦਾ ਹੈ। ਇਹ ਲਿਖਦਾ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ, ਜਿਸਨੇ ਕਈ ਪੁਸਤਕਾਂ ਤੋਂ ਆਪਣੀ ਧੂੜ ਦੀ ਦੁਕਾਨ ਨੂੰ ਗਰਮ ਕਰ ਰੱਖਿਆ ਹੈ, ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਹਦੇ ਪਾਸ ਤੱਕ ਕੇ ਆਉਂਦੇ ਨੇ ਆਪਣੀ ਸ਼ਰਧਾ ਦੇ ਪ੍ਰਗਟਾਵੇ ਵਾਸਤੇ। ਕਈ ਵਾਰ ਮੇਰੇ ਚਿੱਤ ਵਿੱਚ ਖਿਆਲ ਆਇਆ ਹੈ ਕਿ ਜਿਸਨੇ ਆਪਣੇ ਗੁਰੂ ਟੋਲੇ ਦਾ ਡੰਗ ਬੜੇ ਜ਼ੋਰ ਸ਼ੋਰ ਨਾਲ ਵਜਾ ਰੱਖਿਆ ਹੈ, ਉਹ ਸਿੰਧੂ ਫਕੀਰ ਨੂੰ ਜਾਂ ਤੇ ਮੈਂ ਦੀਨ ਇਸਲਾਮਤ ਲੈ ਆਵਾਂ ਜਾਂ ਫਿਰ ਉਸਨੂੰ ਕਿਸੇ ਨਾ ਕਿਸੇ ਬਹਾਨੇ ਕਿਸੇ ਤਰੀਕੇ ਕਤਲ ਕਰਵਾ ਦਿਆਂ। ਉਹ ਸਾਲ ਤੱਕ ਦੇ ਜਹਾਂਗੀਰ ਦੀ ਆਪਣੀ ਲਿਖਤ ਹੈ, ਉਹਨੂੰ ਇਤਰਾਜ਼ ਕੀ ਹੈ, ਉਹਦੇ ਮਨ ਵਿੱਚ ਦਹਿਸ਼ਤ ਜਾਂ ਡਰ ਕਿਸ ਗੱਲ ਦਾ ਹੈ? ਡਰ ਇਸੇ ਗੱਲ ਦਾ ਹੈ ਕਿ ਉਹਨਾਂ ਨੇ ਪੀਰੀ ਔਰ ਸ਼ੋਖੀ ਧਾਰਨ ਕੀਤੀ ਹੈ, ਰਾਜ ਔਰ ਯੋਗ ਧਾਰਨ ਕੀਤਾ ਹੈ, ਹੁਣ ਇਹ ਜੁੜ ਗਿਆ ਹੈ ਉਚੇਚੇ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਮ ਨਾਲ। ਇਹ ਸਿੱਖ ਸੁਣਦਾ ਹੈ ਕਿ ਉਹਨਾਂ ਨੇ ਸ਼ਾਹੀ ਠਾਠ ਬਾਟ ਧਾਰਨ ਕੀਤਾ ਹੈ, ਆਪਣੇ ਸੀਸ ਦੇ ਉੱਪਰ ਬੜੀ ਸੋਹਣੀ ਦਸਤਾਰ ਬੰਨਦੇ ਨੇ, ਜਿਹੜਾ ਕਲਗੀ ਸਜਾਉਂਦੇ ਨੇ, ਸ਼ਸਤਰ ਧਾਰੀ ਹਨ, ਪਰ ਦਰਸ਼ਨ ਕਦੇ ਨਹੀਂ ਕੀਤੇ। ਅੱਜ ਮਨ ਉਤਾਵਲਾ ਹੋ ਗਿਆ ਦਰਸ਼ਨਾਂ ਵਾਸਤੇ, ਜਿੱਥੇ ਸਤਿਗੁਰੂ ਜੀ ਦਾ ਡੇਰਾ ਸੀ ਪਹੁੰਚਿਆ, ਉੱਥੇ ਜਾ ਕੇ ਪਤਾ ਲੱਗਿਆ ਕਿ ਗੁਰੂ ਜੀ ਤੇ ਬਾਹਰ ਸ਼ਿਕਾਰ ਕਰਨ ਗਏ ਨੇ, ਜਹਾਂਗੀਰ ਬਾਦਸ਼ਾਹ ਦੇ ਨਾਲ ਜੰਗਲ ਦਾ ਭੇਤੀ ਸੀ ਉੱਥੇ ਪਹੁੰਚ ਗਿਆ, ਜਿੱਥੇ ਦੁਪਹਿਰ ਦੇ ਵਕਤ ਸਤਿਗੁਰੂ ਜੀ ਨੇ ਡੇਰਾ ਕੀਤਾ ਸੀ। ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਲੱਗਿਆ ਸੀ, ਪਰ ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸਤੇ ਸਿੱਖਾਂ ਨੇ ਖੇਮਾ ਸਜਾ ਰੱਖਿਆ ਸੀ। ਉਹ ਸਾਰ ਤੰਗ ਤੇ ਸਿੱਖ ਟੱਪਦਾ ਖਾ ਗਿਆ ਗਲਤੀ ਦੇ ਨਾਲ, ਪਹਿਲਾਂ ਬਾਦਸ਼ਾਹ ਜਹਾਂਗੀਰ ਦੇ ਤੰਬੂ ਅੱਗੇ ਚਲਿਆ ਗਿਆ। ਉਹਦੇ ਸਿਪਾਹੀਆਂ ਨੂੰ ਕਿਹਾ ਇਹਨੂੰ ਇਜਾਜ਼ਤ ਮਿਲ ਗਈ, ਅੰਦਰ ਜਾ ਕੇ ਦੇਖਿਆ ਬਾਦਸ਼ਾਹ ਜਹਾਂਗੀਰ ਦੇ ਸਿਰ ਤੇ ਵੀ ਦਸਤਾਰ ਬੰਨੀ ਹੈ, ਜਿਹੜਾ ਕੰਮ ਇਹਨੇ ਵੀ ਸਜਾਈ ਹੈ, ਦਾੜਾ ਤੇਰਾ ਵੀ ਰੱਖਿਆ ਸੀ। ਉਹ ਸਾਰ ਤੰਗ ਸਿੱਖ ਨੇ ਸੋਚਿਆ ਵੀ ਇਹੋ ਹੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪਣੇ ਖੀਸੇ ਦੇ ਵਿੱਚੋਂ ਆਪਣੀ ਦਸਾਂ ਨਹਾਂ ਦੀ ਕਿਰਤ ਉਹ ਖੂਨ ਪਸੀਨੇ ਦੀ ਕਮਾਈ ਘਾਹ ਵੇਚ ਕੇ ਜਿਹੜਾ ਟਕਾ ਵੱਟਿਆ ਸੀ, ਦੋ ਪੈਸਿਆਂ ਦਾ ਟਕਾ ਹੋ ਗਿਆ, ਉਹ ਦੋ ਪੈਸੇ ਆਪਣੇ ਖੀਸੇ ਵਿੱਚੋਂ ਕੱਢੇ, ਬਾਦਸ਼ਾਹ ਜਹਾਂਗੀਰ ਦੇ ਅੱਗੇ ਰੱਖੇ। ਹੁਣ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਣ ਕੇ ਇਹਨੇ ਅਰਦਾਸ ਬੇਨਤੀ ਕੀਤੀ, ਖਾਕ ਪੀਤ ਖੇਲ ਹਸਤ ਭਰਮੇ ਜਨਮ ਅਨੇਕ ਭਵਜਨ ਤੇ ਕਾਢੋ ਪ੍ਰਭੂ ਮਾਨਕ ਤੇਰੀ ਟੇਕ। ਇਹ ਬੰਦਾ ਮੇਰੇ ਤੋਂ ਮੰਗ ਕੀ ਰਿਹਾ ਹੈ, ਕਹਿਣ ਲੱਗੇ ਮੈਂ ਤੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ, ਤੂੰ ਦੱਸ ਚਾਹੁੰਦਾ ਕੀ ਹੈ, ਤੈਨੂੰ ਵੀ ਤੰਗ ਕਰਦਾ, ਤੇਰਾ ਕੋਈ ਦੁਸ਼ਮਣ ਹੈ, ਮੈਂ ਆਪਣੇ ਸਿਪਾਹੀ ਭੇਜਦੇ ਹਾਂ, ਮੈਂ ਤੈਨੂੰ ਦੁਨੀਆਂ ਦੇ ਕਿਸੇ ਪਦਾਰਥ ਦੀ ਮਾੜ ਧਰਨ ਦੀ ਜ਼ਰੂਰਤ ਹੈ, ਤੈਨੂੰ ਉਹ ਬਖਸ਼ਦੇ ਹਾਂ, ਜੋ ਕੁਝ ਮੈਨੂੰ ਤੂੰ ਮੰਗਦਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਮੈਂ ਤੇ ਤੈਨੂੰ ਦੇ ਨਹੀਂ ਸਕਦਾ, ਟਪਲਾ ਖਾ ਗਿਆ, ਇਹ ਦਾਤ ਨਜਾਤ ਮੁਕਤੀ ਇਹ ਤੇ ਤੈਨੂੰ ਨਾਲ ਦੇ ਖੇਵੇ ਵਿੱਚ ਹੋਏਗੀ। ਸਿੱਖ ਨੇ ਪ੍ਰਵਾਹ ਨਹੀਂ ਕੀਤੀ, ਆਪਣਾ ਟਕਾ ਉਸੇ ਤਰ੍ਹਾਂ ਟੁੱਕ ਦਿਆ। ਮੀਰੀ ਪੀਰ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਅੱਗੇ ਚਲਿਆ ਗਿਆ, ਸਿੱਖਾਂ ਨੂੰ ਬੇਨਤੀ ਕੀਤੀ, ਇਜਾਜ਼ਤ ਮਿਲ ਗਈ, ਪਹੁੰਚ ਗਿਆ ਅੰਦਰ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ। ਹੁਣ ਬਾਦਸ਼ਾਹ ਜਹਾਂਗੀਰ ਦਾ ਠਾਠ ਵੀ ਦੇਖ ਕੇ ਆਇਆ ਸੀ, ਦਸਤਾਰ ਤੇ ਉਹਨੇ ਵੀ ਆਪਣੇ ਸਿਰ ਤੇ ਬੰਨ ਰੱਖੀ ਸੀ, ਪਰ ਦਸਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਸਜਾਈ ਹੈ। ਪਰ ਫਰਕ ਕੀ ਹੈ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਲੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਕ ਵਖੀਰ ਦੀ, ਪਗ ਤੇਰੀ ਹੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਸਤਾਰ ਮੁਬਾਰਕ ਦੇ ਸਾਹਮਣੇ ਬਾਦਸ਼ਾਹ ਜਹਾਂਗੀਰ ਦੀ ਦਸਤਾਰ ਕੀ ਹੈ? ਜਿਹੜਾ ਤੇਰਾ ਸ਼ਾਹੀ ਠਾਠ ਬਟ ਤੇਰੀ ਸ਼ਾਨ ਹੈ, ਉਹਦੇ ਸਾਹਮਣੇ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਦੀ ਸ਼ਾਨ ਫਿੱਕੀ ਪ੍ਰਤੀਤ ਹੋ ਰਹੀ ਸੀ। ਹੁਣ ਸਾਰਥਕ ਉਹੋ ਹੀ ਬੇਨਤੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਕੀਤੀ। ਮਨ ਮੰਦਿਰ ਤਨ ਵੇਸ ਕਲੰਦਰ ਘਾਟੀ ਤੀਰਥ ਧਾਰਾ, ਇੱਕ ਸ਼ਬਦ ਮੇਰਾ ਕਾਨ ਬਸਤ ਹੈ ਬਹੁੜ ਜਨਮ ਨਾ। ਕਿਉਂਕਿ ਸਮਰੱਥ ਸਨ ਸਿੱਖ ਦੀ ਬੇਨਤੀ ਸੁਣ ਕੇ ਆਏ ਅਨੰਤ ਜਨਮ ਭ੍ਰਮ ਸਰਣੀ, ਉਧਰ ਦੇ ਅੰਧ ਕੂਪ ਤੇ ਲਾਵੋ ਆਪਣੇ ਚਰਣੀ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਰਦ ਹੈ ਅਰ ਗਰਦ ਦਸੇਰ। ਸਾਰਕੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾਈ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਬੂਕ ਵਿਧਾਰਿਓ, ਸਿੱਖ ਦੇ ਜਨਮ ਮਨ ਦੇ ਬੰਧਨ ਕੱਟ ਦਿੱਤੇ। ਹੁਣ ਸੋਚਣ ਵਾਲੀ ਗੱਲ ਹੈ, ਦੇਖਿਆ ਕੀ ਸਿੱਖ ਦਾ? ਸਾਧ ਸੰਗ ਦੇਖੀ ਸਿੱਖ ਦੀ ਭਾਵਨਾ ਸ਼ਰਧਾ, ਇਹ ਨੀ ਦੇਖਿਆ ਇਹਦੇ ਕੋਲ ਤੇ ਭੇਟਾ ਕਰਨ ਵਾਸਤੇ ਸਿਰਫ ਦੋ ਪੈਸੇ ਨੇ ਇੱਕ ਟਕਾ, ਦਾਤ ਕਿੰਨੀ ਵੱਡੀ ਮੰਗ ਰਿਹਾ। ਉਹ ਸਾਰਥਕ ਆਪਾਂ ਵਿਚਾਰ ਕਰ ਰਹੇ ਸੀ ਗੁਰੂ ਕਿਸੇ ਮੈਥਮੈਟਿਕਸ ਦੇ ਗਿਣਤੀ ਗਿਣਤੀ ਹਿਸਾਬ ਕਿਤਾਬ ਦੇ ਨਾਲ ਸਿੱਖ ਦੀ ਭਾਵਨਾ ਪੂਰੀ ਨਹੀਂ ਕਰਦਾ। ਉਹਦੇ ਟੱਗੇ ਬਦਲੇ ਮੁਕਤੀ ਦੀ ਮਹਾਨ ਦਾਤ ਵੀ ਦੇ ਦਿੰਦਾ। ਭਾਵ ਨੇ ਭਗਤ ਭਾਏ ਕਰੋਟੀ ਅਗਰ ਭਾਗ ਰੱਖੈ ਤਾਂ ਇਹ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਐਸਾ ਸਮਰੱਥ ਗੁਰੂ ਜਿਸ ਦੀ ਮਹਿਮਾ ਸਤਿਗੁਰ ਦਇਆ ਅੰਦਰ, ਜਿਹੜਾ ਦਇਆ ਦਾ ਖਜ਼ਾਨਾ ਹੈ ਸਤਿਗੁਰ ਦਇਆ ਨਿਤ ਮਹਿਮਾ ਅਗਾਦ ਬੋਧ ਨਮੋ 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 ਨੇਤ 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 ਹੈ। ਉਹ ਸਾਰਥਕ ਸਮਰੱਥ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ। ਹੁਣ ਬਾਬਾ ਦਹਿਣਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾ ਰਹੇ ਨੇ, ਦਰਿਆ ਰਾਵੀ ਪਾਰ ਕਰਕੇ ਆਪਣੇ ਸਾਥੀਆਂ ਨੂੰ ਬਦਲ ਦਿੱਤਾ, ਭੋਗੀ ਉੱਪਰ ਸਵਾਰ ਹੋਏ ਚੱਲ ਪਏ। ਪੁੱਛਦੇ ਪੁਛਾਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਮਸ਼ਾਲਾ ਵੱਲ ਨੂੰ, ਉੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗੱਲ ਜਾਣਦੇ ਕਿ ਸਾਡੇ ਰਾਜ ਯੋਗ ਦਾ ਧਣੀ ਆ ਰਿਹਾ ਹੈ। ਜਨਮ ਸਾਖੀਆਂ ਵਿੱਚ ਇਹ ਵਚਨ ਆਉਂਦਾ ਹੈ, ਫਿਰ ਇੱਥੇ ਗੱਲ ਰਾਜ ਯੋਗ ਦੀ ਆ ਗਈ ਹੈ ਕਿ ਸਾਡੇ ਰਾਜ ਯੋਗ ਦਾ ਧਣੀ, ਧਣੀ ਦਾ ਅਰਥ ਮਾਲਕ ਹੁੰਦਾ ਹੈ, ਰਾਜ ਯੋਗ ਦਾ ਜਿਸਨੇ ਕੱਲ ਨੂੰ ਮਾਲਕ ਬਣਨਾ ਉਹ ਆ ਰਿਹਾ ਹੈ। ਉਹ ਸਾਧ ਸੰਗਤ ਉਹਦੇ ਆਦਰ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਸਿੰਘਾਸਨ ਛੱਡ ਲਿਆ। ਬਾਬਾ ਦਹਿਣਾ ਜੀ ਜਾ ਰਹੇ ਨੇ ਘੋੜੀ ਪਰ ਸਵਾਰ ਹੋ ਕੇ, ਹੁਣ ਸਾਧ ਸੰਗਤ ਉਹਨਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਪੈਦਲ ਚੱਲ ਪਏ ਨੇ। ਜਿਵੇਂ ਰਾਹ ਚ ਵਿਲਾਪ ਹੋਣਾ ਹੈ, ਬਾਬਾ ਦਹਿਣਾ ਜੀ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਣਾ ਹੈ। ਉਹਨਾਂ ਨੇ ਦਰ ਤੇ ਰਿਹਾ ਕਿ ਸਿੱਖੀ ਦੀ ਕਮਾਈ ਕਰਨੀ ਹੈ, ਸੰਗਤਾਂ ਨੂੰ ਹੁਕਮ ਮੰਨਣ ਦੀ ਜਾਚ ਸਿਖਾਉਣੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਇਸ ਮਹਾਂਵਾਕ ਨੂੰ ਸਫਲਾ ਕਰਨਾ ਹੈ। ਇਸ ਪ੍ਰਕਰਨ ਬਾਬਤ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰਦੇ ਰਹਾਂਗੇ। ਸਮਾਂ ਕਿਉਂਕਿ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰੂ ਹੁੰਦਾਏ ਭਾਈ ਸ੍ਰੀ ਅਨੰਦ ਸਾਹਿਬ ਔਰ ਗੁਰੂ ਸਕੋਤਰ ਦਾ ਦਾਇਨ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋਈਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਰੇ Yeah.
Thank you.
ਸਾਰੇ ਸੰਗਤ ਨਿਹਾਲੀ ਪ੍ਰਵਾਨ ਕਰਨੇ, ਉਹਨਾਂ ਦੀ ਖਿਮਾ ਬਖਸ਼ਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।